ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ। ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਸਾਡੇ ਨਾਲ ਜੁੜੇ ਨੇ ਭਾਰਤ ਤੋਂ ਆਏ ਇੱਕ ਅਜਿਹੇ ਪ੍ਰਵਾਸੀ ਜੋ ਕਿ ਇੱਕ ਕਿਸਾਨੀ ਪਰਿਵਾਰ ਤੋਂ ਰਾਬਤਾ ਰੱਖਦੇ ਨੇ। ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੇ ਪਰਿਵਾਰ ਦੇ ਜਿਹੜੇ ਬੱਚੇ ਹੁੰਦੇ ਆ ਉਹ ਕਿਸਾਨ ਨਹੀਂ ਬਣਦੇ, ਪਰ ਇਹਨਾਂ ਨੇ ਉਹ ਧਾਰਨਾ ਗਲਤ ਸਾਬਿਤ ਕੀਤੀ ਹੈ। ਆਸਟ੍ਰੇਲੀਆ ਵਿੱਚ ਐਗਰੀਕਲਚਰ ਅਤੇ ਫੂਡ ਸੇਫਟੀ ਉੱਤੇ ਰਿਸਰਚ ਕਰਨ ਤੋਂ ਬਾਅਦ ਇਹ ਕਿਸਾਨਾਂ ਨਾਲ ਕੰਮ ਕਰਨ ਲਈ ਵਾਪਸ ਭਾਰਤ ਪਰਤ ਗਏ ਸੀ। ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਰਹਿਣ ਤੋਂ ਜ਼ਿਆਦਾ ਕਿਸਾਨਾਂ ਨਾਲ ਕੰਮ ਕਰਨਾ ਪਸੰਦ ਸੀ। ਤਾਂ ਹੀ ਉਹ ਆਸਟ੍ਰੇਲੀਆ ਉਦੋਂ ਵਾਪਸ ਪਰਤੇ ਜਦੋਂ ਉਹਨਾਂ ਨੂੰ ਕਿਸਾਨ ਅਤੇ ਕਿਸਾਨੀ ਦੇ ਨਾਲ ਕੰਮ ਕਰਨ ਦਾ ਮੁੜ ਤੋਂ ਮੌਕਾ ਮਿਲਿਆ। ਉਹਨਾਂ ਦੀ ਇਸੇ ਸ਼ਿੱਦਤ ਨੂੰ ਸਲਾਮ ਕਰਦੇ ਹੋਏ ਆਸਟ੍ਰੇਲੀਆ ਵਿੱਚ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਮਿਲ ਚੁੱਕਾ। ਮੈਂ ਗੱਲ ਕਰ ਰਹੀ ਹਾਂ ਜੀ ਡਾਕਟਰ ਸੁਖਵਿੰਦਰ ਪਾਲ ਸਿੰਘ ਜੀ ਦੀ, ਜਿਨ੍ਹਾਂ ਨੂੰ ਫੂਡ ਸੇਫਟੀ ਅਵਾਰਡ 2025 ਮਿਲਿਆ। ਆਸਟ੍ਰੇਲੀਆ ਵਿੱਚ SP ਦੇ ਨਾਮ ਤੋਂ ਜਾਣੇ ਜਾਂਦੇ ਨੇ। ਸਿੰਘ ਸਾਹਿਬ ਬਹੁਤ ਬਹੁਤ ਮੁਬਾਰਕ ਹੋਏ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਅਵਾਰਡ ਲਈ, ਤੇ ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ ਵੇੜੇ। ਸਭ ਤੋਂ ਪਹਿਲਾਂ ਤਾਂ ਆਪਣੇ ਅਵਾਰਡ ਬਾਰੇ ਦੱਸੋ ਕਿ ਇਹ ਕੀ ਅਵਾਰਡ ਹੈ ਜਿਹਦੇ ਨਾਲ ਤੁਹਾਨੂੰ ਨਵਾਜਿਆ ਗਿਆ।
ਪਹਿਲਾਂ ਤਾਂ ਮੈਂ SBS ਤੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਇਹ ਮੌਕਾ ਦਿੱਤਾ ਮੈਨੂੰ ਆਪਣੇ ਅਵਾਰਡ ਦੇ ਬਾਰੇ ਚਲ ਆਪਣੇ ਬਾਰੇ ਗੱਲ ਕਰਨ ਦਾ। ਇਹ ਜਿਹੜਾ ਅਵਾਰਡ ਮੈਨੂੰ ਮਿਲਿਆ ਫੂਡ ਸੇਫਟੀ ਅਵਾਰਡ, ਆਸਟ੍ਰੇਲੀਅਨ ਇੰਸਟੀਚਿਊਟ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ FST ਨੂੰ ਕਹਿੰਦੇ ਆ, ਇਹ ਪ੍ਰੋਫੈਸ਼ਨਲ ਬਾਡੀ ਹੈ ਆਸਟ੍ਰੇਲੀਆ 'ਚ। ਇਹ ਅਵਾਰਡ ਦਿੱਤਾ ਜਾਂਦਾ ਕਿ ਨੈਸ਼ਨਲ ਲੈਵਲ 'ਤੇ ਕੋਈ ਤੁਸੀਂ ਕੰਟਰੀਬਿਊਸ਼ਨ ਜਿਹੜਾ ਯੋਗਦਾਨ ਤੁਸੀਂ ਕੀਤਾ ਭੋਜਨ ਸੁਰੱਖਿਆ ਫੂਡ ਸੇਫਟੀ ਦੇ ਵਿੱਚ। ਮੇਰਾ ਜਿਹੜਾ ਅੱਜ ਤੱਕ ਪਿਛਲੇ 10 ਸਾਲਾਂ ਦਾ ਕੰਮ ਸੀਗਾ ਉਹ ਹਾਰਟੀਕਲਚਰ ਫਲ ਤੇ ਸਬਜ਼ੀਆਂ ਦੀ ਸੁਰੱਖਿਆ ਤੇ ਰਿਸਰਚ ਸੀਗੀ। AFST ਨੇ ਇਸ ਚੀਜ਼ ਨੂੰ ਮਾਨਤ ਕੀਤਾ ਕਿ ਜਿਹੜਾ ਮੈਂ ਕੰਮ ਹੁਣ ਤੱਕ ਕੀਤਾ ਉਹਦੇ ਨਾਲ ਫਰੂਟ ਤੇ ਵੈਜੀਟੇਬਲ ਜਿਹੜੇ ਹੈਗੇ ਨੇ, ਸਪੈਸ਼ਲੀ ਮੈਲਨ ਸੈਲਡ, ਹੋਰ ਜਿਹੜੇ ਪ੍ਰੋਡਕਟ ਨੇ ਉਹ ਪਹਿਲਾਂ ਨਾਲੋਂ ਸੇਫ ਹੋਏ ਨੇ, ਉਹਦੇ ਲਈ ਇਹ ਅਵਾਰਡ ਮਿਲਿਆ ਮੈਨੂੰ।
ਜਦੋਂ ਆਪਾਂ ਫੂਡ ਸੇਫਟੀ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਫਲਾਂ ਸਬਜ਼ੀਆਂ ਨੂੰ ਬਚਾਇਆ, ਤੇ ਕਿਸ ਤਰ੍ਹਾਂ ਬਚਾਇਆ, ਮਤਲਬ ਉਹਨਾਂ ਦੀ ਕੁਆਲਿਟੀ ਵਧਾਈ, ਤੇ ਕੀ ਪ੍ਰੋਬਲਮ ਹੈ ਜਿਹਨੂੰ ਤੁਸੀਂ ਸੋਲਵ ਕੀਤਾ?
ਫਲ ਤੇ ਸਬਜ਼ੀਆਂ ਜਦੋਂ ਅਸੀਂ ਸਾਰੇ ਜਾਣਦੇ ਹਾਂ ਅਸੀਂ ਖਾਂਦੇ ਹਾਂ, ਸਾਨੂੰ ਵਧੀਆ ਨਿਊਟ੍ਰੀਸ਼ਨ ਹੋਵੇ, ਗਾਈਡਲਾਈਨਸ ਇਹ ਨੇ ਕਿ ਤੁਸੀਂ ਰੋਜ਼ ਦੇ 2 ਫਲ ਖਾਓ ਤੇ 5 ਸਬਜ਼ੀਆਂ ਖਾਓ। ਬਟ ਕਈ ਵਾਰ ਕੀ ਹੁੰਦਾ ਕਿ ਉਹਦੇ ਵਿੱਚ ਕੰਟੈਮੀਨੇਸ਼ਨ ਆ ਜਾਂਦੀ ਹੈ, ਕਈ ਬੈਕਟੀਰੀਆ ਜਾਂ ਵਾਇਰਸਿਸ ਜਿਹੜੇ ਹੈਗੇ ਉਹ ਫਲ ਔਰ ਸਬਜ਼ੀਆਂ ਦੇ ਵਿੱਚ ਜਿੱਥੇ ਉਹ ਗਰੋ ਕੀਤਾ ਜਾਂਦਾ ਖੇਤਾਂ ਦੇ ਵਿੱਚ ਉਹਨਾਂ ਨੂੰ ਜਾਂ ਬਾਅਦ 'ਚ ਪੈਕਿੰਗ ਕੀਤੀ ਜਾਂਦੀ ਹੈ, ਕਈ ਵਾਰ ਉਹ ਜਿਹੜੇ ਬੈਕਟੀਰੀਆ ਜਾਂ ਵਾਇਰਸਿਸ ਜਿਹੜੇ ਆ ਉਹਦੇ 'ਤੇ ਆ ਜਾਂਦੇ ਆ, ਉਹਦੇ ਨਾਲ ਫਿਰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਫੂਡ ਪੋਇਜ਼ਨਿੰਗ ਆਸਟ੍ਰੇਲੀਆ ਦੇ ਵਿੱਚ ਬਾਕੀ ਸਾਰੇ ਮੁਲਕਾਂ ਵਾਂਗ ਇੱਕ ਵੱਡਾ ਇਸ਼ੂ ਹੈ। ਲਗਭਗ 45 ਲੱਖ ਲੋਕ ਹਰ ਸਾਲ ਜਿਹੜੇ ਆ ਉਹ ਰਿਪੋਰਟ ਕੀਤੇ ਜਾਂਦੇ ਜਿਹਨਾਂ ਨੂੰ ਫੂਡ ਪੋਇਜ਼ਨਿੰਗ ਹੁੰਦੀ। ਸੋ ਫਰੂਟ ਔਰ ਵੈਜੀਟੇਬਲ ਦਾ ਵੀ ਇੱਕ ਯੋਗਦਾਨ ਹੈ ਫੂਡ ਪੋਇਜ਼ਨਿੰਗ ਦੇ ਵਿੱਚ, ਜਦਕਿ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਫੂਡ ਪੋਇਜ਼ਨਿੰਗ ਜਿਹੜੀ ਹੈ ਉਹ ਸਿਰਫ ਅੰਡੇ ਜਾਂ ਜਿਹੜਾ ਮੀਟ ਜਿਹੜਾ ਹੈਗਾ ਜਾਂ ਹੋਰ ਐਨੀਮਲ ਪ੍ਰੋਡਕਟਸ ਕਰਕੇ ਹੁੰਦੀ ਹੈ, ਬਟ ਕਦੇ ਕਦੇ ਫਰੂਟ ਔਰ ਵੈਜੀਟੇਬਲ ਦੇ ਵਿੱਚ ਵੀ ਅਗਰ ਇਹ ਬੈਕਟੀਰੀਆ ਆ ਜਾਣ ਤੇ ਉਹਦੇ ਨਾਲ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ, ਤੇ ਉਹਦਾ ਕਾਫੀ ਅਸਰ ਪੈਂਦਾ ਨਾਟ ਓਨਲੀ ਕਿ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਤੇ ਜਿਹੜੀ ਇੰਡਸਟਰੀ ਉਹਨੂੰ ਗਰੋ ਕਰਦੀ ਹੈ ਪ੍ਰੋਡਕਟ ਰੀਕਾਲ ਹੋ ਜਾਂਦੇ ਆ ਮਾਰਕੀਟ, ਤੇ ਬਹੁਤ ਵੱਡਾ ਬਰਡਨ ਹੋ ਜਾਂਦਾ ਮੁਲਕ ਦੀ ਪ੍ਰੋਡਕਟਿਵਿਟੀ ਤੇ ਵੀ ਤੇ ਹੈਲਥ ਕੇਅਰ ਸਿਸਟਮ ਤੇ। ਸੋ ਇਹ ਕਾਫੀ ਜ਼ਰੂਰੀ ਹੈ ਕਿ ਮੇਕ ਸ਼ੋਰ ਕਰੀਏ ਕਿ ਕੰਜ਼ਿਊਮਰ ਦਾ ਟਰੱਸਟ ਬਣਿਆ ਰਹੇ। ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਫਰੂਟ ਔਰ ਵੈਜੀਟੇਬਲ ਖਾਣ, ਤੇ ਉਹਦੀ ਸੇਫਟੀ ਬਹੁਤ ਇੰਪੋਰਟੈਂਟ ਹੈ, ਅਦਰਵਾਈਜ਼ ਉਹ ਟਰੱਸਟ ਜਿਹੜਾ ਹੈਗਾ ਕੰਜ਼ਿਊਮਰ ਦਾ ਉਹ ਘੱਟ ਜਾਂਦਾ।
ਤੇ ਐਜ਼ ਅ ਕੰਜ਼ਿਊਮਰ ਅਸੀਂ ਕਿੱਦਾਂ ਨਿਸ਼ਚਿਤ ਕਰ ਸਕਦੇ ਹਾਂ ਕਿ ਜੋ ਅਸੀਂ ਖਾ ਰਹੇ ਹਾਂ ਉਹ ਸੇਫ ਹੈ? ਕੀ ਸਾਡੇ ਵੱਲੋਂ ਵੀ ਕੋਈ ਸਟੈਪ ਲਿੱਤੇ ਜਾਣੇ ਚਾਹੀਦੇ?
ਹਾਂਜੀ, ਅਸੀਂ ਚਾਹੁੰਦੇ ਹਾਂ ਕਿ ਕੰਜ਼ਿਊਮਰ ਵੀ ਆਪਣਾ ਯੋਗਦਾਨ ਪਾਵੇ ਇਸ ਕੰਮ ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਹੈ ਔਰ ਇੰਡਸਟਰੀ ਵੀ ਤੇ ਗਵਰਨਮੈਂਟ ਵੀ ਬਹੁਤ ਜ਼ਿਆਦਾ ਇਨਵੈਸਟ ਕਰਦੀ ਹੈ ਕਿ ਜਿਹੜਾ ਫਰੂਟ ਜਾਂ ਵੈਜੀਟੇਬਲ ਜਾਂ ਤੁਹਾਡਾ ਫੂਡ ਹੈਗਾ ਉਹ ਸੇਫ ਰਹੇ। ਤੇ ਕਈ ਵਾਰ ਕੀ ਹੁੰਦਾ ਕਿ ਫੂਡ ਜਿਹੜਾ ਹੈਗਾ ਜਾਂ ਫਰੂਟ ਔਰ ਵੈਜੀਟੇਬਲ ਜਦੋਂ ਤੁਹਾਡੇ ਘਰ ਆਉਂਦੇ ਨੇ ਤਾਂ ਉਹ ਸੇਫ ਹੁੰਦੇ ਆ, ਬਟ ਕਈ ਏਦਾਂ ਦੀਆਂ ਗੱਲਾਂ ਅਸੀਂ ਕਰਦੇ ਹਾਂ ਤਾਂ ਉਹਨੂੰ ਜਿੱਦਾਂ ਹੈਂਡਲ ਕਰਦੇ ਹਾਂ ਕਿਚਨ ਦੇ ਵਿੱਚ, ਉੱਥੇ ਅਸੀਂ ਕੰਟੈਮੀਨੇਟ ਕਰ ਸਕਦੇ ਹਾਂ ਉਹਨਾਂ ਨੂੰ। ਸੋ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਮੰਨ ਲਓ ਤੁਸੀਂ ਮੀਟ ਲੈ ਕੇ ਆਏ ਹੋ, ਚਿਕਨ ਲੈ ਕੇ ਆਏ ਹੋ ਜਾਂ ਕੋਈ ਹੋਰ ਮੀਟ ਪ੍ਰੋਡਕਟ ਲੈ ਕੇ ਆਏ ਹੋ, ਤੇ ਉਹ ਤੁਸੀਂ ਅਗਰ ਪ੍ਰੋਪਰਲੀ ਹੈਂਡਲ ਨਹੀਂ ਕੀਤਾ ਘਰ ਦੇ ਵਿੱਚ, ਜਾਂ ਤੁਸੀਂ ਚੌਪਿੰਗ ਬੋਰਡ ਮਿਕਸ ਕਰਤੇ ਜਾਂ ਤੁਸੀਂ ਆਪਣਾ ਕੋਈ ਮੀਟ ਹੈ, ਕਈ ਲੋਕੀ ਚਿਕਨ ਨੂੰ ਧੋਂਦੇ ਨੇ, ਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਜਿੱਥੇ ਜਿੱਥੇ ਉਹਦੇ ਛਿੱਟੇ ਪੈਂਦੇ ਨੇ ਜਾਂ ਐਰੋਸੋਲ ਬਣਦਾ ਹੈ, ਤੇ ਉਹ ਸਾਰੇ ਫਿਰ ਉਹ ਜਿਹੜਾ ਬੈਕਟੀਰੀਆ ਹੈਗਾ ਉਹ ਕੱਚੇ ਚਿਕਨ ਤੋਂ ਸਪਰੈਡ ਹੋ ਜਾਂਦਾ। ਇਸ ਕਰਕੇ ਕੰਜ਼ਿਊਮਰ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਇੰਸ਼ੋਰ ਕਰ ਸਕਦਾ ਕਿ ਜਦੋਂ ਤੁਸੀਂ ਫਰੂਟ ਔਰ ਵੈਜੀਟੇਬਲ ਘਰ ਲੈ ਕੇ ਆਉਂਦੇ ਹੋ ਤਾਂ ਉਹਨਾਂ ਨੂੰ ਪ੍ਰੋਪਰਲੀ ਹੈਂਡਲ ਕਰੋ, ਉਹਨਾਂ ਨੂੰ ਮੀਟ ਔਰ ਐਗਸ ਔਰ ਦੂਜੇ ਪ੍ਰੋਡਕਟਸ ਤੋਂ ਦੂਰ ਰੱਖੋ, ਉਹਨਾਂ ਨੂੰ ਮਿਕਸ ਨਾ ਕਰੋ ਜਦੋਂ ਤੁਸੀਂ ਵਰਤਦੇ ਹੋ, ਕਿਉਂਕਿ ਮੀਟ ਜਾਂ ਦੂਜੇ ਪ੍ਰੋਡਕਟ ਜਿਹੜੇ ਨੇ ਉਹ ਤੁਸੀਂ ਕੁੱਕ ਕਰਕੇ ਖਾਂਦੇ ਹੋ ਤੇ ਜਦੋਂ ਕੁਕਿੰਗ ਕਰਦੇ ਹੋ ਤਾਂ ਉਹ ਜਿਹੜਾ ਉਹਦੇ ਚ ਬੈਕਟੀਰੀਆ ਹੁੰਦੇ ਨੇ ਉਹ ਮਰ ਜਾਂਦੇ ਨੇ। ਬਟ ਫਲ ਤੇ ਸਬਜ਼ੀਆਂ ਜਿਹੜੇ ਕਿ ਖਾਸ ਕਰ ਅਸੀਂ ਕੁੱਕ ਕਰਕੇ ਨਹੀਂ ਖਾਂਦੇ ਆ, ਉਹਦੇ ਵਿੱਚ ਤੁਹਾਨੂੰ ਬਹੁਤ ਸਾਵਧਾਨੀ ਰੱਖਣੀ ਚਾਹੀਦੀ ਹੈ।
ਜੀ, ਤੇ ਜਦੋਂ ਆਪਾਂ ਫੂਡ ਪੋਇਜ਼ਨਿੰਗ ਬਾਰੇ ਗੱਲ ਕਰਦੇ ਆ ਨਾ, ਇੱਕ ਮੈਲਨਸ ਵਾਲਾ ਕੇਸ ਬੜਾ ਵੱਡਾ ਸਾਹਮਣੇ ਆਉਂਦਾ ਤੇ ਮੈਲਨਸ ਨੂੰ ਸੁਰੱਖਿਅਤ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਇੱਕ ਤੁਹਾਡਾ ਵੀ ਹੈ, ਤੇ ਉਹਦੇ ਬਾਰੇ ਥੋੜਾ ਦੱਸੋ ਕਿ ਕੀ ਮਸਲਾ ਸੀ ਤੇ ਕਿੱਦਾਂ ਤੁਸੀਂ ਇਹ ਪ੍ਰੋਬਲਮ ਸੋਲਵ ਕੀਤੀ।
ਹਾਂਜੀ, ਮੈਲਨਸ ਦੇ ਵਿੱਚ ਖਾਸ ਕਰ ਜਿਹੜਾ ਖਰਬੂਜਾ ਜਿਹਨੂੰ ਅਸੀਂ ਕਹਿੰਦੇ ਆ ਰੌਕ ਮੈਲਨ ਜਾਂ ਕੈਂਟਾਲੂਪ, ਇਹਦੇ ਵਿੱਚ ਪੂਰੀ ਦੁਨੀਆ ਚ ਵੈਸੇ ਇਹ ਇਸ ਗੱਲ ਲਈ ਇਹ ਜਾਣਿਆ ਜਾਂਦਾ ਕਿ ਉਹਦੇ ਵਿੱਚ ਕੰਟੈਮੀਨੇਸ਼ਨ ਆ ਜਾਂਦੀ ਹੈ, ਕਿਉਂਕਿ ਉਹਦੀ ਜਿਹੜੀ ਉਹਦੇ ਬਾਹਰ ਦਾ ਜਿਹੜਾ ਛਿਲਕਾ ਹੈ ਸਕਿਨ ਹੈ ਉਹ ਥੋੜੀ ਰਫ ਹੁੰਦੀ ਹੈ, ਉਹਦੇ ਨਾਲ ਬੈਕਟੀਰੀਆ ਜਿਹੜਾ ਹੈਗਾ ਉਹ ਸਕਿਨ ਦੇ ਵਿੱਚ ਰਹਿੰਦਾ, ਤੇ ਜਦੋਂ ਤੁਸੀਂ ਘਰ ਲੈ ਕੇ ਆਉਂਦੇ ਉਹਨੂੰ ਕੱਟਦੇ ਹੋ ਤਾਂ ਉਹ ਕੰਟੈਮੀਨੇਟ ਹੋ ਜਾਂਦਾ, ਉਹਦੇ ਫਲੈਸ਼ ਚਲਾ ਜਾਂਦਾ, ਉਹਦੇ ਕਰਕੇ ਫਿਰ ਤੁਹਾਨੂੰ ਫੂਡ ਪੋਇਜ਼ਨਿੰਗ ਹੋ ਸਕਦੀ ਹੈ। ਸੋ ਇਹ ਕਾਫੀ ਵੱਡਾ ਮਸਲਾ ਰਿਹਾ ਹੋਰ ਮੁਲਕਾਂ ਦੇ ਵਿੱਚ ਵੀ ਤੇ ਆਸਟ੍ਰੇਲੀਆ ਚ ਵੀ। 2018 ਦੇ ਵਿੱਚ ਇੱਕ ਲਿਸਟੀਰੀਆ ਦੀ ਆਊਟਬ੍ਰੇਕ ਹੋਈ ਸੀ ਜਿਹਦੇ ਚ ਅਨਫੋਰਚੁਨੇਟਲੀ 7 ਲੋਕਾਂ ਦੀ ਮੌਤ ਹੋ ਗਈ ਸੀ, ਤੇ ਇਸ ਕਰਕੇ ਜਿਹੜਾ ਮੇਰਾ ਪ੍ਰੋਜੈਕਟ ਸੀਗਾ ਸੇਫ ਮੈਲਨਸ ਜਿਹਨੂੰ ਅਸੀਂ ਕਹਿੰਦੇ ਹਾਂ, ਮੈਂ ਉਹਦੇ ਨਾਲ ਬਹੁਤ ਜ਼ਿਆਦਾ ਕੰਮ ਜਿਹੜੇ ਗਰੋਅਰਸ ਨੇ ਉਹਨਾਂ ਨਾਲ ਕੀਤਾ, ਕਈ ਨਵੀਆਂ ਚੀਜ਼ਾਂ ਸ਼ੁਰੂ ਕੀਤੀਆਂ ਗਈਆਂ ਉਹਦੇ ਵਿੱਚ, ਜਿਹਦੇ ਵਿੱਚ ਕਿ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਜਦੋਂ ਖਰਬੂਜੇ ਖੇਤਾਂ ਦੇ ਵਿੱਚ ਉਗਾਏ ਜਾਂਦੇ ਆ ਤਾਂ ਉਹਦੇ 'ਤੇ ਕੋਈ ਐਨੀਮਲ ਪ੍ਰੋਡਕਟਸ ਜਿਵੇਂ ਕੋਈ ਖਾਦ ਵਗੈਰਾ ਜਿਹੜੀ ਜਾਨਵਰਾਂ ਤੋਂ ਆਵੇ ਉਹ ਨਾ ਵਰਤੋਂ ਕੀਤੀ ਜਾਵੇ, ਫਿਰ ਜਦੋਂ ਉਹਨੂੰ ਤੁਸੀਂ ਵਾਸ਼ ਕਰਨਾ ਜਾਂ ਸੈਨੇਟਾਈਜ਼ ਕਰਨਾ ਉਹ ਪ੍ਰੋਪਰਲੀ ਕੀਤਾ ਜਾਵੇ। ਸੋ ਹੋਰ ਬਹੁਤ ਸਾਰੇ ਉਪਰਾਲੇ ਅਸੀਂ ਪੂਰੇ ਆਸਟ੍ਰੇਲੀਆ ਪੱਧਰ 'ਤੇ ਅਸੀਂ ਉਹਨਾਂ ਨੂੰ ਕੀਤਾ, ਅਤੇ ਹੁਣ ਪਿਛਲੇ 7 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਪ੍ਰੋਡਕਟ ਰਿਕੋਲ ਜਾਂ ਮੈਲਨ ਦੇ ਨਾਲ ਲਿੰਕ ਜਿਹੜੀ ਕੋਈ ਇੱਦਾਂ ਦੀ ਇੰਸੀਡੈਂਟ ਜਿਹੜੀ ਆ ਰਿਪੋਰਟ ਨਹੀਂ ਹੋਈ, ਅਤੇ ਇਹ ਜਿਹੜਾ ਹੈਗਾ ਕਾਫੀ ਵਧੀਆ ਰਿਜ਼ਲਟ ਆਇਆ, ਅਤੇ ਆਈ ਥਿੰਕ ਸਾਨੂੰ ਇਹਦੇ ਲਈ ਬਹੁਤ ਮਤਲਬ ਕਰਨਾ ਚਾਹੀਦਾ, ਐਪਰੀਸ਼ੀਏਟ ਜਿਹੜੇ ਸਾਡੇ ਗਰੋਅਰਸ ਨੇ, ਕਿਉਂਕਿ ਉਹਨਾਂ ਨੇ ਜਿਹੜੀਆਂ ਰੈਕਮੈਂਡੇਸ਼ਨ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨੇ ਉਹਨਾਂ ਨੂੰ ਫੋਲੋ ਕੀਤਾ, ਅਤੇ ਗਰੋਅਰ ਤੋਂ ਬਾਅਦ ਜਿਹੜੇ ਪ੍ਰੋਸੈਸ ਕਰਦੇ ਨੇ ਜਾਂ ਮਾਰਕੀਟ ਕਰਦੇ ਨੇ। ਸੋ ਸਾਰਿਆਂ ਨੇ ਇਸ ਚੀਜ਼ ਨੂੰ ਮਿਸ਼ਨ ਦੇ ਤੌਰ ਤੇ ਲਿਆ ਕਿ ਅਸੀਂ ਹੁਣ ਮੈਲਨ ਦੇ ਨਾਲ ਰਿਲੇਟਡ ਕੋਈ ਇੱਦਾਂ ਦੀ ਹੋਰ ਇੰਸੀਡੈਂਟ ਨਹੀਂ ਹੋਣ ਦੇਣਗੇ ਜਿਹਦੇ ਨਾਲ ਕੋਈ ਜਾਨੀ ਨੁਕਸਾਨ ਹੋਵੇ ਜਾਂ ਲੋਕ ਬਿਮਾਰ ਹੋਣ। ਸੋ ਬਹੁਤ ਵੱਡਾ ਪ੍ਰੋਜੈਕਟ ਸੀ ਔਰ ਆਈ ਥਿੰਕ ਹੁਣ ਵੀ ਚੱਲ ਰਿਹਾ, ਤੇ ਅਸੀਂ ਲਗਾਤਾਰ ਉਹਦੇ ਤੇ ਨਜ਼ਰ ਰੱਖਦੇ ਹਾਂ ਮੈਲਨਸ ਤੇ ਕਿ ਕੋਈ ਵੀ ਇੱਦਾਂ ਦਾ ਕੰਮ ਕੋਈ ਪ੍ਰੋਡਕਟ ਇੱਦਾਂ ਦਾ ਮਾਰਕੀਟ 'ਚ ਨਾ ਆਏ ਜਿਹਦੇ ਨਾਲ ਲੋਕ ਬਿਮਾਰ ਹੋਣ ਜਾਂ ਕੋਈ ਹੋਰ ਨੁਕਸਾਨ ਹੋਵੇ।
ਜਿੱਦਾਂ ਤੁਸੀਂ ਗਰੋਅਰਸ ਦੀ ਗੱਲ ਕੀਤੀ, ਕਿਸਾਨਾਂ ਦੀ ਗੱਲ ਕੀਤੀ, ਤੇ ਆਪਣੇ ਭਾਈਚਾਰੇ 'ਚ ਪੰਜਾਬੀ ਭਾਈਚਾਰੇ 'ਚ ਕਿਸਾਨੀ ਨਾਲ ਬੜਾ ਹੀ ਡੂੰਘਾ ਜਿਹਾ ਲਗਾਵ ਹੈ, ਪਰ ਫੂਡ ਸੇਫਟੀ ਵੱਲ ਬਹੁਤ ਹੀ ਕੋਈ ਵਿਰਲਾ ਹੀ ਜਾਂਦਾ, ਤੇ ਤੁਸੀਂ ਕਿੱਦਾਂ ਫੂਡ ਸੇਫਟੀ ਵੱਲ ਗਏ, ਕਿ ਤੁਹਾਡਾ ਵੀ ਕੋਈ ਪਿਛੋਕੜ ਹੈ ਕਿਸਾਨੀ ਨਾਲ ਜੁੜਿਆ?
ਹਾਂਜੀ, ਸਾਡੀਆਂ ਜਿਹੜੀਆਂ ਰੂਟਸ ਆ ਉਹ ਤਾਂ ਬਿਲਕੁਲ ਕਿਸਾਨੀ ਨਾਲ ਜੁੜੀਆਂ, ਔਰ ਮੇਰੀ ਜਿਹੜੀ ਪੜ੍ਹਾਈ ਹੈਗੀ ਮੈਂ ਬੈਚਲਰ ਆਫ ਸਾਇੰਸ ਹਾਰਟੀਕਲਚਰ ਦੇ ਵਿੱਚ ਮੈਂ ਕੀਤੀ ਹੈ, ਉਹ ਤੋਂ ਬਾਅਦ ਮਾਸਟਰਸ ਵੀ ਹਾਰਟੀਕਲਚਰ ਵਿੱਚ ਇੰਡੀਆ ਤੋਂ ਕੀਤੀ ਹੈ, ਉਹ ਤੋਂ ਬਾਅਦ ਮੈਂ ਪੀ ਐਚ ਡੀ ਕੀਤੀ ਹੈ ਵੈਸਟਰਨ ਆਸਟ੍ਰੇਲੀਆ ਤੋਂ ਪਰਥ ਆਇਆ ਸੀ। ਉਹ ਤੋਂ ਬਾਅਦ ਜਦੋਂ ਮੈਂ ਆਪਣਾ ਕਰੀਅਰ ਪਰਸੂ ਕੀਤਾ ਤੇ ਫੂਡ ਦੇ ਨਾਲ ਰਿਲੇਟਡ ਸਪੈਸ਼ਲੀ ਫੂਡ ਸੇਫਟੀ, ਮੈਨੂੰ ਐਂ ਲੱਗਦਾ ਕਿ ਇਹ ਬਹੁਤ ਇੰਪੋਰਟੈਂਟ ਏਰੀਆ ਹੈ, ਔਰ ਫੂਡ ਸੇਫਟੀ ਕਿੱਤੇ ਦੇ ਤੌਰ 'ਤੇ ਜਜ਼ਬਾ ਵੀ ਹੈ ਕਿ ਜਿਹੜਾ ਫੂਡ ਸੇਫਟੀ ਹੈ ਇਹਦੇ ਨਾਲ ਲੋਕਾਂ ਦੀਆਂ ਤੁਸੀਂ ਜਾਨਾਂ ਅਤੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਅਫੈਕਟ ਕਰ ਰਹੇ ਹੋ। ਸੋ ਮੇਰਾ ਬਹੁਤ ਜ਼ਿਆਦਾ ਇੰਟਰਸਟ ਸੀ ਇਸ ਫੀਲਡ ਦੇ ਵਿੱਚ, ਔਰ ਮੇਰੀ ਚੰਗੀ ਕਿਸਮਤ ਸੀ ਕਿ ਮੈਨੂੰ ਇਸ ਫੀਲਡ ਦੇ ਵਿੱਚ ਜੋਬ ਵੀ ਮਿਲੀ ਔਰ ਮੈਂ ਉਹਨੂੰ ਕਰੀਅਰ ਦੇ ਤੌਰ 'ਤੇ ਹੁਣ ਪਰਸੂ ਕਰ ਰਿਹਾ। ਪਲੱਸ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਫੀਲਡ ਦੇ ਵਿੱਚ ਕੰਮ ਕਰਦੇ ਹੋ ਤਾਂ ਜਿਹੜਾ ਤੁਹਾਡਾ ਜਜ਼ਬਾ ਅਤੇ ਤੁਹਾਡਾ ਲਗਨ ਜਿਹੜੀ ਹੈਗੀ ਹੈ, ਅਤੇ ਪਲੱਸ ਜਿਹੜੇ ਤੁਹਾਡੇ ਹੋਰ ਵੀ ਲੋਕ ਤੁਹਾਨੂੰ ਜਿਹੜਾ ਸਪੋਰਟ ਕਰਦੇ ਨੇ ਜਿੱਥੋਂ ਸਾਡੀ ਫੰਡਿੰਗ ਆਉਂਦੀ ਹੈ ਜਾਂ ਜਿਸ ਔਰਗਨਾਈਜੇਸ਼ਨ 'ਚ ਤੁਸੀਂ ਕੰਮ ਕਰਦੇ ਹੋ, ਉਹ ਸਾਰੀਆਂ ਗੱਲਾਂ ਇਕੱਠੀਆਂ ਜਦੋਂ ਹੁੰਦੀਆਂ ਤੁਹਾਡੇ ਫੇਵਰ 'ਚ ਹੁੰਦੀਆਂ ਅਤੇ ਦੈਟ ਹੈਲਪਸ। ਸੋ ਮੈਨੂੰ ਵੀ ਐਂ ਲੱਗਦਾ ਕਿ ਫੂਡ ਸੇਫਟੀ ਬਹੁਤ ਜ਼ਿਆਦਾ ਪਲਾਨ ਨਹੀਂ ਸੀ ਸ਼ੁਰੂ 'ਚ, ਲੇਕਿਨ ਬਟ ਪਿਛਲੇ 10 ਸਾਲ ਤੋਂ ਮੈਨੂੰ ਲੱਗ ਰਿਹਾ ਕਿ ਜਿੰਨਾ ਜ਼ਿਆਦਾ ਕੰਮ ਕੀਤਾ ਇਸ ਫੀਲਡ 'ਚ ਅਤੇ ਉਹਦੀ ਰੈਕਗਨੀਸ਼ਨ ਵੀ ਮਿਲੀ ਹੈ ਔਰ ਉਹਦੇ ਰਿਜ਼ਲਟ ਵੀ ਆਏ ਨੇ ਸਾਹਮਣੇ, ਸੋ ਮੈਂ ਰੀਅਲੀ ਸਮਝਦਾ ਕਿ ਆਮ ਵੈਰੀ ਫੋਰਚੂਨੇਟ ਟੂ ਬੀ ਇਨ ਦਿਸ ਫੀਲਡ।
ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਪਿਛੋਕੜ ਕਿਸਾਨੀ ਨਾਲ ਸੰਬੰਧ ਰੱਖਦਾ, ਇੱਕ ਤਾਂ ਖੁੱਲ੍ਹ ਕੇ ਉਹ ਦੱਸੋ ਪਿਛੋਕੜ ਬਾਰੇ ਦੱਸੋ, ਕਿੱਥੋਂ ਹੋ ਇੰਡੀਆ ਤੋਂ ਉਹਦੇ ਬਾਰੇ ਦੱਸੋ, ਅਤੇ ਨਾਲੇ ਮੈਨੂੰ ਇਹ ਵੀ ਸਮਝਾਓ ਕਿ ਅਕਸਰ ਹੀ ਕਿਹਾ ਜਾਂਦਾ ਕਿ ਕਿਸਾਨੀ ਘਰਾਂ ਦੇ ਬੱਚੇ ਕਿਸਾਨੀ 'ਚ ਨਹੀਂ ਜਾਂਦੇ, ਅਤੇ ਤੁਸੀਂ ਇਹ ਕਿੱਦਾਂ ਧਾਰਨਾ ਤੋੜੀ ਅਤੇ ਕਿਉਂ ਤੋੜੀ?
ਜੀ, ਮੈਂ ਮੇਰਾ ਜਿਹੜਾ ਪਿਛੋਕੜ ਜਿਹੜਾ ਹੈਗਾ, ਮੈਂ ਹਿਮਾਚਲ ਪ੍ਰਦੇਸ਼ ਤੋਂ ਹਾਂ, ਜ਼ਿਲ੍ਹਾ ਉਨਾ, ਜਿਹੜਾ ਕਿ 1971 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ, ਤਾਂ ਹੀ ਹੁਣ ਤੁਸੀਂ ਸੁਣ ਰਹੇ ਹੋ ਕਿ ਮੈਂ ਪੰਜਾਬੀ 'ਚ ਬੋਲ ਰਿਹਾ। ਅਤੇ ਸਾਡੀ ਫੈਮਿਲੀ ਦੇ ਵਿੱਚ ਸਾਡੀ ਫਾਰਮਿੰਗ ਬੈਕਗਰਾਊਂਡ ਹੈ, ਅਤੇ ਅਸੀਂ ਹੋਰਟੀਕਲਚਰ ਵੀ ਸੀਗਾ, ਸਾਡੇ ਅੰਬਾਂ ਦੇ ਬਾਗ ਸੀਗੇ ਅਤੇ ਸੰਤਰਿਆਂ ਦੇ ਬਾਗ ਸੀਗੇ। ਸੋ ਉਹ ਥੋੜ੍ਹਾ ਜਿਹਾ ਇੱਕ ਹੁੰਦਾ ਜਿੱਥੇ ਤੁਸੀਂ ਗਰੋ ਕਰਦੇ ਹੋ ਉਹ ਚੀਜ਼ ਤੁਹਾਡੇ ਉਹਦੇ ਵਿੱਚ ਹੁੰਦੀ ਹੈ, ਜਦੋਂ ਤੁਸੀਂ ਉਸ ਫੀਲਡ ਦੇ ਵਿੱਚ ਪੜ੍ਹਾਈ ਕਰਦੇ ਹੋ ਅਤੇ ਉਹ ਹੋਰ ਥੋੜ੍ਹਾ ਤੁਹਾਡਾ ਇੰਟਰਸਟ ਜਿਹੜਾ ਹੈਗਾ ਉਹ ਇੱਕ ਨੈਚੁਰਲ ਹੁੰਦਾ ਕਿ ਤੁਸੀਂ ਉਸ ਫੀਲਡ ਵੱਲ ਥੋੜ੍ਹਾ ਜ਼ਿਆਦਾ ਝੁਕਾਅ ਹੋ ਜਾਂਦਾ। ਕਈ ਵਾਰ ਕੀ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪਲੈਨ ਨਹੀਂ ਕੀਤੀਆਂ ਹੁੰਦੀਆਂ, ਤੁਸੀਂ ਉਸ ਫੀਲਡ 'ਚ ਰਹੋਗੇ, ਲੇਕਿਨ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਆਈ ਫੀਲ ਕਿ ਮੈਂ ਬੜਾ ਲੱਕੀ ਸੀ ਉਸ ਮਾਮਲੇ 'ਚ ਕਿ ਜਿਹੜੇ ਫੀਲਡ 'ਚ ਮੈਂ ਪੜ੍ਹਾਈ ਕੀਤੀ, ਪਲੱਸ ਮੇਰਾ ਪਿਛੋਕੜ, ਮੇਰੀ ਬੈਕਗਰਾਊਂਡ। ਔਰ ਹੁਣ ਹੀ ਮੈਂ ਦੇਖਦਾ ਕਿ ਜਦੋਂ ਮੈਂ ਕੰਮ ਕਰਦਾ ਕਿਸਾਨਾਂ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਤਾਂ ਮੈਨੂੰ ਇਹ ਲੱਗਦਾ ਕਿ ਤੁਹਾਡੀ ਜਦੋਂ ਬੈਕਗਰਾਊਂਡ ਫਾਰਮਿੰਗ ਤੋਂ ਹੁੰਦੀ ਹੈ, ਜੋ ਤੁਸੀਂ ਉਹਨਾਂ ਦੇ ਹਾਲਾਤ ਨੂੰ ਸਮਝ ਸਕਦੇ ਹੋ, ਸ਼ਾਇਦ ਉਹ ਬੰਦਾ ਜਿਹਨੇ ਆਪ ਕਦੇ ਫਾਰਮਿੰਗ ਨਾ ਕੀਤੀ ਹੋਵੇ ਜਾਂ ਫਾਰਮਿੰਗ ਫੈਮਿਲੀ ਤੋਂ ਨਾ ਆਵੇ, ਉਹ ਉਹਨਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਦਾ। ਸੋ ਮੈਂ ਅਕਸਰ ਦੇਖਦਾ ਕਿ ਜਦੋਂ ਕੋਈ ਨੁਕਸਾਨ ਹੁੰਦਾ, ਖਾਸ ਕਰ ਜਦੋਂ ਕਿਸਾਨ ਕੋਈ ਚੀਜ਼ ਨੂੰ ਗਰੋ ਕਰਦਾ ਅਤੇ ਕੋਈ ਪ੍ਰੋਡਕਟ ਰੀਕਾਲ ਹੋ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਪ੍ਰੋਡਕਟ ਹੁਣ ਤੁਹਾਡਾ ਮਾਰਕੀਟ 'ਚ ਨਹੀਂ ਜਾਏਗਾ। ਕਈ ਵਾਰ ਹਜ਼ਾਰਾਂ ਏਕੜ ਜਿਹੜੇ ਪ੍ਰੋਡਕਟ, ਚਾਹੇ ਮੈਲਨ ਹੈ ਚਾਹੇ ਕੋਈ ਸੈਲਡ ਹੈ, ਉਹਨੂੰ ਉਹਨੂੰ ਖੇਤਾਂ ਦੇ ਵਿੱਚ ਤੁਹਾਨੂੰ ਬਰਬਾਦ ਕਰਨਾ ਪੈਂਦਾ। ਸੋ ਮੈਂ ਉਸ ਚੀਜ਼ ਨੂੰ ਮਹਿਸੂਸ ਕਰ ਸਕਦਾ ਕਿ ਉਹਨਾਂ ਲੋਕਾਂ ਨੂੰ ਕਿੱਦਾਂ ਫੀਲ ਹੁੰਦਾ, ਕਿਉਂਕਿ ਮੇਰੀ ਆਪਣੀ ਬੈਕਗਰਾਊਂਡ ਉਸ ਏਰੀਆ 'ਚੋਂ ਹੈ। ਸੋ ਆਈ ਥਿੰਕ ਉਹ ਜਿਹੜੀ ਫਾਰਮਿੰਗ ਬੈਕਗਰਾਊਂਡ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਹੈਲਪ ਕਰਦੀ ਉਹਨਾਂ ਲੋਕਾਂ ਦੀ ਪ੍ਰੋਬਲਮਸ ਨੂੰ ਸਮਝਣ 'ਚ, ਔਰ ਇੱਕ ਸਲਿਊਸ਼ਨ ਜਿਹੜਾ ਤੁਸੀਂ ਡਿਵੈਲਪ ਕਰਦੇ ਹੋ ਉਹ ਰੈਲੇਵੈਂਟ ਜ਼ਿਆਦਾ ਹੁੰਦਾ, ਕਿਉਂਕਿ ਤੁਸੀਂ ਯੂ ਕੈਨ ਸਟੈਪ ਇਨ ਟੂ ਦੇਅਰ ਸ਼ੂਜ਼ ਐਂਡ ਅੰਡਰਸਟੈਂਡ ਵਾਟ ਆਰ ਦੇਅਰ ਰੀਅਲ ਪ੍ਰੋਬਲਮਸ। ਸੋ ਮੈਨੂੰ ਇਹ ਲੱਗਦਾ ਕਿ ਹਾਂ, ਫਾਰਮਿੰਗ ਬੈਕਗਰਾਊਂਡ ਹੋਣ ਦਾ ਬਹੁਤ ਫਾਇਦਾ ਵੀ ਹੈ, ਕਿਉਂਕਿ ਸਾਡੀ ਜਿਹੜੀ ਰਿਸਰਚ ਹੈ, ਅਗਰ ਉਹ ਕਿਸੇ ਦੇ ਕੰਮ ਨਹੀਂ ਆਏਗੀ ਤਾਂ ਉਹ ਕੋਈ ਉਹਦਾ ਕੋਈ ਫਾਇਦਾ ਨਹੀਂ। ਸੋ ਆਈ ਥਿੰਕ ਇਹ ਚੀਜ਼ ਬਹੁਤ ਇੰਪੋਰਟੈਂਟ ਰਹੀ ਹੈ ਮੇਰੇ ਕਰੀਅਰ 'ਚ।
ਜੀ, ਤੇ ਜਿੱਦਾਂ ਕਿ ਤੁਸੀਂ ਕਿਹਾ ਕਿ ਤੁਸੀਂ ਆਸਟ੍ਰੇਲੀਆ ਦੇ ਕਿਸਾਨਾਂ ਦੇ ਨਾਲ ਵੀ ਕੰਮ ਕੀਤਾ ਤੇ ਇੰਡੀਆ ਤੋਂ ਵੀ ਤੁਸੀਂ ਕਿਸਾਨੀ ਪਿਛੋਕੜ ਤੋਂ ਹੈਗੇ ਹੋ, ਤੇ ਜੇ ਇੰਡੀਆ ਤੇ ਆਸਟ੍ਰੇਲੀਆ ਦੇ ਕਿਸਾਨਾਂ ਦੀ ਤੇ ਐਗਰੀਕਲਚਰਲ ਇੰਡਸਟਰੀ ਦੀ ਗੱਲ ਕੀਤੀ ਜਾਵੇ ਤੇ ਕਿੰਨਾ ਕੁ ਫਰਕ ਹੈ ਤੇ ਕੀ ਫਰਕ ਹੈ ਦੋਨਾਂ ਦੇਸ਼ਾਂ ਦੀ, ਇੱਕ ਕੋਈ ਚੰਗੀ ਗੱਲ ਕੋਈ ਮਾੜੀ ਗੱਲ ਜੇ ਤੁਸੀਂ ਦੱਸਣਾ ਚਾਹੋ।
ਹਾਂਜੀ, ਚੰਗੀ ਗੱਲ ਦੋਨਾਂ ਦੇਸ਼ਾਂ ਦੀ ਇਹ ਹੈ ਕਿ ਜਿਹੜਾ ਕਿਸਾਨ ਹੈ ਉਹ ਫੂਡ ਗਰੋ ਕਰ ਰਿਹਾ, ਜਿਹੜਾ ਕਿ ਫੂਡ ਜਿਹੜਾ ਹੈਗਾ, ਤੁਹਾਨੂੰ ਪਤਾ ਕੋਵਿਡ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ ਸੀ, ਲੇਕਿਨ ਲੋਕਾਂ ਨੇ ਖਾਣਾ ਤਾਂ ਖਾਣਾ ਹੀ ਸੀ। ਔਰ ਇਹ ਇੱਕ ਬੜਾ, ਮਤਲਬ ਜਿਹਨੂੰ ਕਹਿ ਲਓ ਤੁਸੀਂ, ਨੋਬਲ ਪ੍ਰੋਫੈਸ਼ਨ ਹੈ ਕਿ ਤੁਸੀਂ ਫੂਡ ਗਰੋ ਕਰਦੇ ਹੋ, ਜਿਹੜਾ ਕਿ ਸਾਰੀ ਦੁਨੀਆ ਖਾਂਦੀ ਹੈ ਨਿਊਟ੍ਰੀਸ਼ਨ ਲਈ ਅਤੇ ਇੰਜੋਏ ਕਰਦੀ ਹੈ, ਤਾਂ ਉਹ ਤਾਂ ਚੀਜ਼ ਕਾਮਨ ਹੈ। ਆਈ ਥਿੰਕ ਇੰਡੀਆ 'ਚ ਕੀ ਹੈ ਕਿ ਸਾਡੇ ਜਿਹੜਾ ਸਕੇਲ ਹੈ, ਸਾਡੇ ਜਿਹੜੇ ਫਾਰਮਰ ਨੇ ਉਹ ਛੋਟੇ ਨੇ, ਅਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਫਾਰਮਿੰਗ ਦਾ ਸਕੇਲ ਹੈ ਉਹ ਕਾਫੀ ਵੱਡੇ ਲੈਵਲ 'ਤੇ ਹੈ, ਅਤੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਵੱਡਾ ਮੁਲਕ ਹੈ ਅਤੇ ਜ਼ਮੀਨਾਂ ਖੁੱਲੀਆਂ ਨੇ। ਬਟ ਇੱਕ ਹੋਰ ਚੀਜ਼ ਕਾਮਨ ਜਿਹੜੀ ਮੈਂ ਦੇਖੀ ਕਿ ਫਾਰਮਿੰਗ ਦੇ ਆਪਣੇ ਇਸ਼ੂਜ਼ ਨੇ, ਆਪਣੇ ਚੈਲੰਜ ਨੇ, ਇੰਡੀਆ ਦੇ ਵਿੱਚ ਨੇ, ਆਸਟ੍ਰੇਲੀਆ ਦੇ ਵਿੱਚ ਵੀ ਨੇ। ਹੁਣ ਇੰਡੀਆ ਦੇ ਵਿੱਚ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਹੜ੍ਹ ਆਏ ਹੋਏ ਨੇ, ਕਲਾਈਮੇਟ ਚੇਂਜ ਹੋ ਰਿਹਾ, ਫੂਡ ਨੂੰ ਗਰੋ ਕਰਨਾ ਬਹੁਤ ਔਖਾ ਹੋ ਰਿਹਾ, ਫੂਡ ਨੂੰ ਗਰੋ ਕਰਨ ਦੀ ਕੋਸਟ ਵੱਧ ਰਹੀ ਹੈ। ਤੁਸੀਂ ਆਸਟ੍ਰੇਲੀਆ 'ਚ ਦੇਖੋ, ਚਾਹੇ ਵੱਡੇ ਕਿਸਾਨ ਨੇ, ਲੇਕਿਨ ਉਹਨਾਂ ਦੇ ਵੀ ਮਸਲੇ ਸੇਮ ਹੀ ਨੇ, ਉਹ ਵੀ ਕਲਾਈਮੇਟ ਚੇਂਜ ਨਾਲ ਫਾਈਟ ਕਰ ਰਹੇ ਨੇ, ਉਹਨਾਂ ਲਈ ਵੀ ਫੂਡ ਨੂੰ ਗਰੋ ਕਰਨਾ ਔਰ ਉਹਦੀ ਇਨਪੁੱਟ ਕੋਸਟ ਵੱਧ ਰਹੀ ਹੈ। ਸੋ ਉਹ ਕੁਛ ਚੀਜ਼ਾਂ ਕਾਮਨ ਹੈ ਦੋਨਾਂ ਦੇ ਵਿੱਚ, ਚਾਹੇ ਕਿ ਉਹਨਾਂ ਦੇ ਸਕੇਲ ਅਲੱਗ ਅਲੱਗ ਨੇ, ਔਰ ਚੈਲੰਜਸ ਵੀ ਜਿਹੜੇ ਹੈਗੇ ਨੇ ਉਹ ਕੁਛ ਹੱਦ ਤੱਕ ਕਾਮਨ ਹੈ। ਬਟ ਹੋਰ ਇੱਕ ਜਿਹੜੀ ਆਸਟ੍ਰੇਲੀਆ ਦੇ ਵਿੱਚ ਚੀਜ਼ ਹੈਗੀ ਜਿਹੜੀ ਹਜੇ ਇੰਡੀਆ ਦੇ ਵਿੱਚ ਜ਼ਿਆਦਾ ਨਹੀਂ ਹੈ, ਆਸਟ੍ਰੇਲੀਆ ਦੇ ਜਿਹੜੇ ਫਾਰਮਰਸ ਨੇ ਉਹ ਥੋੜ੍ਹਾ ਹੁਣ ਕਾਫੀ ਸਕੇਲ ਵੱਡਾ ਹੋਣ ਕਰਕੇ ਕਾਫੀ ਕਾਰਪੋਰੇਟ ਲੈਵਲ ਦੇ ਫਾਰਮ ਹੋ ਗਏ ਨੇ, ਜਿਹੜੇ ਕਿ ਸਕੇਲ ਇੰਨਾ ਜ਼ਿਆਦਾ ਵੱਡਾ ਹੋ ਗਿਆ ਕਿ ਉਹਦੇ ਨਾਲ ਕਈ ਵਾਰ ਜਿਹੜੇ ਸਮਾਲ ਅਤੇ ਮੀਡੀਅਮ ਸਕੇਲ ਗਰੋਅਰ ਨੇ ਉਹ ਕੰਪੀਟ ਨਹੀਂ ਕਰ ਸਕਦੇ ਕੋਸਟ ਵਾਈਜ਼, ਅਤੇ ਵੈਸੇ ਵੀ ਮਾਰਕੀਟ ਦੇ ਵਿੱਚ ਉਹਨਾਂ ਦੀ ਜਿਹੜੀ ਕੰਪੀਟੀਸ਼ਨ ਹੈ। ਸੋ ਕਈ ਚੀਜ਼ਾਂ ਸਾਡੇ ਇੰਡੀਆ ਅਤੇ ਆਸਟ੍ਰੇਲੀਆ ਵਾਲੇ ਕਿਸਾਨਾਂ ਦੀਆਂ ਸਿਮਿਲਰ ਨੇ, ਬਟ ਆਈ ਥਿੰਕ ਚੈਲੇਂਜ ਜਿਹੜਾ ਹੈਗਾ ਉਹ ਕਾਮਨ ਹੈ। ਅਤੇ ਮੈਂ ਇਹ ਕਹਿੰਦਾ ਹੁੰਦਾ ਕਿ ਕਿਸਾਨ ਤਾਂ ਕਿਸਾਨ ਹੈ, ਚਾਹੇ ਤੁਸੀਂ ਇੰਡੀਆ ਦੇ ਜਾ ਕੇ ਦੇਖ ਲਓ, ਚਾਹੇ ਤੁਸੀਂ ਆਸਟ੍ਰੇਲੀਆ ਜਾ ਕੇ ਦੇਖ ਲਓ।
ਤੇ ਕੋਈ ਪੰਜਾਬੀ ਕਿਸਾਨ ਨਾਲ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ?
ਹਾਂਜੀ, ਪੰਜਾਬੀ ਕਿਸਾਨ ਅਕਸਰ ਮੈਂ ਜਦੋਂ ਜਾਂਦਾ ਕੋਪਸ ਹਾਰਬਰ, ਨੌਰਥ ਕੋਸਟ, ਨਿਊ ਸਾਊਥ ਵੇਲ, ਤਾਂ ਉੱਥੇ ਸਾਡੇ ਬਹੁਤ ਪੰਜਾਬੀ ਕਮਿਊਨਿਟੀ ਹੈਗੀ, ਜਿਹੜੇ ਕਿ ਜ਼ਿਆਦਾਤਰ ਬੈਰੀ ਗਰੋਅਰ ਨੇ, ਉਹਨਾਂ ਨਾਲ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਹੈ ਅਤੇ ਉਹਨਾਂ ਨਾਲ ਗੱਲਾਂ ਹੁੰਦੀਆਂ ਸਾਡੀਆਂ ਫੂਡ ਸੇਫਟੀ ਦੀਆਂ ਤਾਂ ਹੋਰ ਮਸਲਿਆਂ ਦੇ ਬਾਰੇ 'ਚ। ਅਤੇ ਹੁਣ ਕਈ ਕਿਸਾਨ ਜਿਹੜੇ ਹੈਗੇ, ਖਾਸ ਕਰ ਹੋਰਟੀਕਲਚਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਫਾਰਮ ਲੈਣੇ ਸ਼ੁਰੂ ਕਰਤੇ ਹੈ, ਗ੍ਰਿਫਿਥ ਦੇ ਵਿੱਚ ਆਪਣੀ ਕਾਫੀ ਕਮਿਊਨਿਟੀ ਹੈ, ਅਤੇ ਰਿਵਰ ਲੈਂਡ ਦਾ ਏਰੀਆ, ਤੇ ਮਲਜੂਰਾ ਦਾ ਏਰੀਆ। ਸੋ ਜਦੋਂ ਮੈਂ ਹਰ ਸਾਲ ਜਾਂਦਾ ਉਹਨਾਂ ਏਰੀਆ ਦੇ ਵਿੱਚ, ਮੈਨੂੰ ਪਤਾ ਲੱਗਦਾ ਕਿ ਕੁਛ ਨਵੇਂ ਪੰਜਾਬੀ ਜਿਹੜੇ ਫਾਰਮਰ ਨੇ ਉਹ ਆ ਗਏ ਨੇ ਉਸ ਏਰੀਏ ਦੇ ਵਿੱਚ। ਤੇ ਚੰਗੀ ਗੱਲ ਇਹ ਹੈ ਕਿ ਉਹ ਜੁੜੇ ਹੋਏ ਨੇ ਜਿਹੜੇ ਐਗਰੀਕਲਚਰ ਡਿਪਾਰਟਮੈਂਟਸ ਨੇ, ਕਿਉਂਕਿ ਉਸ ਉਹਨਾਂ ਲਈ ਖੇਤੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਨਵੀਂ ਹੈ, ਅਤੇ ਉਹ ਉਹਨਾਂ 'ਚ ਬੜਾ ਇੱਕ ਉਤਸਾਹ ਹੈ ਕਿ ਉਹ ਨਵੀਆਂ ਚੀਜ਼ਾਂ ਸਿੱਖਣੀਆਂ ਚਾਹੁੰਦੇ ਆ। ਉਹਨਾਂ ਨੇ ਨਵੇਂ ਫਾਰਮ ਖਰੀਦੇ ਆ ਔਰ ਉਹ ਗਰੋ ਕਰ ਰਹੇ ਆ ਆਪਣੇ ਫਾਰਮ ਨੂੰ, ਐਕਸਪੈਂਡ ਕਰ ਰਹੇ ਆ। ਸੋ ਮੇਰਾ ਅਕਸਰ ਜਿਹੜੀ ਇੰਟਰੈਕਸ਼ਨ ਜਿਹੜੀ ਆ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਆਪਣੇ ਪੰਜਾਬੀ ਖਾਸ ਕਰ ਜਿਹੜੇ ਕਿਸਾਨ ਆ ਉਹਨਾਂ ਨਾਲ ਹੁੰਦੇ ਰਹਿੰਦੇ।
ਤੇ ਜੇ ਤੁਹਾਡੀ ਕਹਾਣੀ ਬਾਰੇ ਗੱਲ ਕਰੀਏ, ਵਾਪਸ ਮੈਂ ਸ਼ੁਰੂ ਤੇ ਆਵਾਂ, ਜਦੋਂ ਤੁਸੀਂ ਇੰਡੀਆ ਤੋਂ ਆਸਟ੍ਰੇਲੀਆ ਆਉਣ ਦਾ ਫੈਸਲਾ ਕੀਤਾ, ਕਦੋਂ ਫੈਸਲਾ ਕੀਤਾ ਤੇ ਆਸਟ੍ਰੇਲੀਆ ਨੂੰ ਕਿਉਂ ਚੁਣਿਆ ਤੁਸੀਂ?
ਹਾਂਜੀ, ਇਹ ਬੜਾ ਇੰਟਰਸਟਿੰਗ ਹੈ। ਮੈਂ 2006 ਦੇ ਵਿੱਚ ਆਸਟ੍ਰੇਲੀਆ ਆਇਆ ਤੇ ਮੈਨੂੰ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਫੈਲੋਸ਼ਿਪ ਮਿਲਿਆ ਸੀ PhD ਕਰਨ ਲਈ। ਤੇ ਆਈ ਥਿੰਕ ਮੇਰਾ ਆਸਟ੍ਰੇਲੀਆ ਵੱਲ ਝੁਕਾਅ ਜ਼ਿਆਦਾ ਸੀ, ਕਿਉਂਕਿ ਜਦੋਂ ਮੈਂ BSc ਕਰ ਰਿਹਾ ਸੀ ਤੇ ਕੁਛ ਯੂਨੀਵਰਸਿਟੀ ਦੇ ਵਿੱਚ ਅਸਾਈਨਮੈਂਟਸ ਕਰਦੇ ਸੀ ਤੇ ਮੈਨੂੰ ਅਸਾਈਨਮੈਂਟ ਮਿਲੀ ਸੀ ਕਿ ਆਸਟ੍ਰੇਲੀਅਨ ਹਾਰਟੀਕਲਚਰ ਦੇ ਬਾਰੇ 'ਚ ਕੁਛ ਮੇਰੀ ਅਸਾਈਨਮੈਂਟ ਸੀ। ਤੇ ਮੈਨੂੰ ਕਾਫੀ ਅੱਛਾ ਲੱਗਿਆ ਕਿ ਆਸਟ੍ਰੇਲੀਅਨ ਹਾਰਟੀਕਲਚਰ ਉਸ ਵੇਲੇ ਜਿੰਨਾ ਕਿ ਇੰਟਰਨੈਟ ਅਵੇਲੇਬਲ ਸੀ 1999-2000 ਦੇ ਵਿੱਚ, ਤੇ ਮੈਂ ਉਸ ਵੇਲੇ ਸਰਚ ਕਰਦਾ ਸੀ ਤੇ ਲੱਗਿਆ ਕਿ ਆਸਟ੍ਰੇਲੀਆ ਦਾ ਹਾਰਟੀਕਲਚਰ ਮਤਲਬ ਕਾਫੀ ਵਧੀਆ, ਮਤਲਬ ਮੈਨੂੰ ਲੱਗਿਆ ਕਿ ਇੱਥੋਂ ਦਾ ਮੌਸਮ, ਇੱਥੋਂ ਦੀ ਵਰਾਇਟੀ ਜਿਹੜੀਆਂ ਗਰੋ ਕਰਦੇ ਨੇ ਇੱਥੇ। ਔਰ ਉਹ ਤੋਂ ਇਲਾਵਾ ਆਸਟ੍ਰੇਲੀਆ ਦਾ ਹਾਰਟੀਕਲਚਰ ਵੈਸੇ ਵੀ, ਆਸਟ੍ਰੇਲੀਆ ਦਾ ਜਿਹੜਾ ਪ੍ਰੋਡਕਟ ਹੈ ਇਹ ਕਾਫੀ ਮਸ਼ਹੂਰ ਹੈ ਦੁਨੀਆ ਦੇ ਵਿੱਚ, ਇਹਦੇ ਕਹਿੰਦੇ ਕਲੀਨ, ਗ੍ਰੀਨ ਤੇ ਸੇਫ। ਤੇ ਫਿਰ ਜਦੋਂ ਮੈਨੂੰ PhD ਕਰਨ ਦਾ ਮੌਕਾ ਮਿਲਿਆ ਤੇ ਮੈਂ ਫੈਲੋਸ਼ਿਪ ਅਪਲਾਈ ਕੀਤੀ, ਔਰ ਆਈ ਵਾਜ਼ ਲੱਕੀ ਕਿ ਮੈਨੂੰ ਉਹ ਫੈਲੋਸ਼ਿਪ ਮਿਲੀ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ। ਤੇ ਫਿਰ ਮੈਂ 2006 ਤੋਂ 2010 ਤੱਕ ਪਰਥ ਦੇ ਵਿੱਚ ਮੈਂ PhD ਕੀਤੀ। ਉਹ ਤੋਂ ਬਾਅਦ ਫਿਰ ਮੈਂ ਵਾਪਸ ਇੰਡੀਆ ਚਲਾ ਗਿਆ ਤੇ ਉੱਥੇ ਮੈਨੂੰ ਭਾਰਤ ਸਰਕਾਰ ਵੱਲੋਂ ਮੋਹਾਲੀ ਦੇ ਵਿੱਚ ਨੈਸ਼ਨਲ ਐਗਰੀ ਫੂਡ ਬਾਇਓਟੈਕਨੋਲੋਜੀ ਇੰਸਟੀਚਿਊਟ ਹੈ, ਉੱਥੇ ਮੈਂ ਸਾਲ ਬਤੌਰ ਸਾਇੰਟਿਸਟ ਤੇ ਪ੍ਰੋਗਰਾਮ ਲੀਡਰ ਮੈਂ ਕੰਮ ਕੀਤਾ। ਤੇ ਫਿਰ ਮੈਂ ਫੈਸਲਾ ਲਿਆ ਕਿ ਮੈਂ ਆਸਟ੍ਰੇਲੀਆ ਚਲਾ ਜਾਵਾਂ। ਤੇ ਮੈਨੂੰ ਫਿਰ ਨਿਊ ਸਾਊਥ ਵੇਲਜ਼ ਗਵਰਨਮੈਂਟ ਨੇ ਇਹ ਜਿਹੜੀ ਹੁਣ ਮੇਰੀ ਜੌਬ ਹੈ, ਇਹ ਮੈਂ ਉਦੋਂ ਇੰਡੀਆ ਹੀ ਸੀਗਾ ਤੇ ਮੈਨੂੰ ਇਹਨਾਂ ਨੇ ਆਫਰ ਕੀਤੀ ਤੇ ਫਿਰ ਮੈਂ ਇੱਥੇ ਮੂਵ ਕਰ ਗਿਆ ਸਿਡਨੀ।
ਮਤਲਬ ਤੁਹਾਨੂੰ ਆਸਟ੍ਰੇਲੀਆ ਦੀ ਸਰਕਾਰ ਨੇ ਇੰਡੀਆ ਬੈਠਿਆਂ ਬੁਲਾਇਆ ਇੱਥੇ?
ਹਾਂਜੀ, ਮੈਂ ਉਦੋਂ ਮੋਹਾਲੀ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਮੈਂ ਰੈਜੀਡੈਂਟ ਪਰਮਾਨੈਂਟ ਰੈਜੀਡੈਂਟ ਵੀ ਸੀਗਾ, ਬਟ ਰਹਿੰਦਾ ਮੈਂ ਮੋਹਾਲੀ ਸੀ, ਕਿਉਂਕਿ ਮੈਂ ਆਪਣੇ ਮਾਈਗ੍ਰੇਸ਼ਨ ਦੀ ਜਰਨੀ ਦੇ ਵਿੱਚ ਇਹ ਸੀਗਾ ਕਿ ਇਹ ਮਾਈਗ੍ਰੇਸ਼ਨ ਬਹੁਤ ਇੰਪੋਰਟੈਂਟ ਹੈ, ਆਸਟ੍ਰੇਲੀਆ ਵਧੀਆ ਮੁਲਕ ਹੈ, ਲੇਕਿਨ ਮੇਰੀ ਜਿਹੜੀ ਪਹਿਲੀ ਪ੍ਰਾਇਰਟੀ ਸੀਗੀ ਉਹ ਕਰੀਅਰ ਸੀਗਾ। ਅਗਰ ਮੈਨੂੰ ਇਹ ਜੌਬ ਨਾ ਮਿਲਦੀ ਇੱਥੇ ਡਿਪਾਰਟਮੈਂਟ ਦੇ ਵਿੱਚ ਤੇ ਮੈਂ ਸ਼ਾਇਦ ਅੱਜ ਵੀ ਇੰਡੀਆ ਹੀ ਹੋਣਾ ਸੀ ਤੇ ਉੱਥੇ ਭਾਰਤ ਸਰਕਾਰ ਲਈ ਕੰਮ ਕਰ ਰਿਹਾ ਹੋਣਾ ਸੀ।
ਮਤਲਬ ਤੁਸੀਂ ਇਹ ਕਹਿਣਾ ਚਾਹੋ ਲੋਕੇਸ਼ਨ ਤੋਂ ਜ਼ਿਆਦਾ ਤੁਹਾਡੇ ਲਈ ਇੰਪੋਰਟੈਂਟ ਸੀ ਕਿ ਕਿਹੜੇ ਕਿੱਤੇ 'ਚ ਤੁਸੀਂ ਕੰਮ ਕਰ ਰਹੇ ਹੋ, ਇਸ ਦੈਟ ਰਾਈਟ?
ਹਾਂਜੀ, ਇਹ ਮੇਰੇ ਲਈ ਜਿਹੜਾ ਕਰੀਅਰ ਸੀ ਜਾਂ ਮੇਰਾ ਪ੍ਰੋਫੈਸ਼ਨ ਸੀ ਇਹ ਬਹੁਤ ਇੰਪੋਰਟੈਂਟ ਸੀ ਕਿ ਅਗਰ ਮੈਂ ਆਪਣੀ ਜ਼ਿੰਦਗੀ ਦੇ 10-12 ਸਾਲ ਯੂਨੀਵਰਸਿਟੀਜ਼ ਦੇ ਵਿੱਚ ਮਲਟੀਪਲ ਡਿਗਰੀਜ਼ ਕੁਆਲੀਫਿਕੇਸ਼ਨ ਤੁਸੀਂ ਲੈਂਦੇ ਹੋ ਤੇ ਫਿਰ ਅਗਰ ਅਸੀਂ ਉਹਨਾਂ ਨੂੰ ਵੀ ਸਹੀ ਜਗ੍ਹਾ ਵਰਤੋਂ ਨਹੀਂ ਕਰਦੇ ਤੇ ਉਸ ਜਿਹੜਾ ਤੁਸੀਂ ਕੁਆਲੀਫਿਕੇਸ਼ਨ ਜਾਂ ਟੈਲੈਂਟ ਤੁਸੀਂ ਕੀਤਾ ਅਚੀਵ ਕੀਤਾ ਉਹਦਾ ਚੰਗਾ ਮੁੱਲ ਨਹੀਂ ਹੈਗਾ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਰੀਅਰ ਕਮਸ ਫਸਟ, ਮਾਈਗ੍ਰੇਸ਼ਨ ਤਾਂ ਮੈਂ ਆਦਤ ਓਪਨ ਕੀ ਜਿੱਥੇ ਵੀ ਮਿਲੇਗੀ, ਲੇਕਿਨ ਮੈਂ ਆਪਣੇ ਫੀਲਡ ਦੇ ਵਿੱਚ ਹੀ ਕੰਮ ਕਰਨਾ ਚਾਹੁੰਦਾ ਸੀ।
ਹਾਂਜੀ, ਨਹੀਂ ਇਹ ਬਹੁਤ ਸੋਹਣੀ ਗੱਲ ਹੈ ਕਿਉਂਕਿ ਬਹੁਤ ਸਾਰੇ ਸਾਡੇ ਭਾਈਚਾਰੇ ਦੇ ਜਿਹੜੇ ਜਵਾਨ ਬੱਚੇ ਆ ਉਹ ਕਈ ਵਾਰ ਕਰੀਅਰ ਕੋਰਸ ਸਭ ਕੁਝ ਸ਼ਿਫਟ ਕਰਦੇ ਆ ਜਸਟ ਬਿਕੋਜ਼ ਉਹਨਾਂ ਨੂੰ ਉਹਨਾਂ ਇੱਕ ਕੰਟਰੀ ਇੱਕ ਚੂਜ਼ ਕਰ ਲਿੱਤੀ ਹੁੰਦੀ ਹੈ। ਅਤੇ ਜੇ ਆਪਣੇ ਕਰੀਅਰ ਦੇ ਪ੍ਰਤੀ ਜੋ ਤੁਹਾਡਾ ਪਿਆਰ ਹੈ ਉਹ ਬਹੁਤ ਘੱਟ ਲੋਕਾਂ 'ਚ ਇੱਦਾਂ ਹੁੰਦਾ, ਅਤੇ ਇਸ ਪਿਆਰ ਬਾਰੇ ਜੇ ਕੁਝ ਕਹਿਣਾ ਚਾਹੋ ਕਿ ਕਦੋਂ ਇਹ ਪਿਆਰ ਪੈਦਾ ਹੋਇਆ, ਕਿੱਦਾਂ ਤੁਸੀਂ ਇਸ ਫੀਲਿੰਗ ਨੂੰ ਅੱਜ ਦੇ ਜੇ ਕਹਿ ਲਓ ਕਿ ਜ਼ਮਾਨੇ 'ਚ ਲੋਕ ਇੰਨਾ ਧਿਆਨ ਨਹੀਂ ਦਿੰਦੇ, ਲੋਕ ਪੈਸੇ ਵੱਲ ਜ਼ਿਆਦਾ ਮੋਹ ਪਾਉਂਦੇ ਆ, ਤਾਂ ਕਿੱਦਾਂ ਤੁਸੀਂ ਇਹ ਮੈਨੇਜ ਕੀਤਾ?
ਹਾਂਜੀ, ਤੁਹਾਡਾ ਕੁਐਸਚਨ ਤਾਂ ਬਹੁਤ ਵਧੀਆ ਹੈ ਤੇ ਇਹਦਾ ਆਂਸਰ ਇਹ ਹੈ ਕਿ ਕਈ ਵਾਰ ਹੁਣ ਵੀ ਜਿਹੜੇ ਕਈ ਯੰਗ ਮਾਈਗ੍ਰੈਂਟਸ ਹੈ ਜਾਂ ਹੋਰ ਸਟੂਡੈਂਟ ਆਉਂਦੇ ਆ, ਮੈਂ ਸਾਰਿਆਂ ਨੂੰ ਇਹ ਗੱਲ ਕਹਿੰਦਾ ਹੁੰਦਾ ਕਿ ਜੌਬ ਤੁਹਾਨੂੰ ਮਿਲ ਜਾਂਦੀ ਹੈ ਬਾਹਰਲੇ ਮੁਲਕਾਂ 'ਚ, ਲੇਕਿਨ ਜ਼ਰੂਰੀ ਨਹੀਂ ਕਿ ਤੁਹਾਨੂੰ ਕਰੀਅਰ ਮਿਲੇ। ਜੌਬ ਔਰ ਕਰੀਅਰ ਦੋ ਚੀਜ਼ਾਂ ਨੇ। ਜੌਬ ਜਿਹੜੀ ਹੈਗੀ ਉਹ ਤੁਹਾਡੀਆਂ ਡੇ ਟੂ ਡੇ ਨੀਡਸ, ਤੁਸੀਂ ਪੈਸਾ ਕਮਾ ਸਕਦੇ ਹੋ। ਕਰੀਅਰ ਜਿਹੜਾ ਹੈਗਾ ਉਹ ਤੁਹਾਡਾ ਉੱਥੇ ਤੁਹਾਨੂੰ ਰੈਕਗਨੀਸ਼ਨ, ਉੱਥੇ ਤੁਹਾਨੂੰ ਆਪਣੀ ਇੱਕ ਸੈਟਿਸਫੈਕਸ਼ਨ ਕਿ ਤੁਸੀਂ ਸੰਤੁਸ਼ਟ ਹੋ ਜੋ ਕਰ ਰਹੇ ਹੋ, ਤੁਸੀਂ ਹੈਪੀ ਹੋ, ਹੈ ਨਾ। ਅਤੇ ਉਹ ਚੀਜ਼ ਜਿਹੜਾ ਹੈ ਨਾ ਉਹਦੇ ਲਈ ਤੁਹਾਨੂੰ ਕਰੀਅਰ ਚਾਹੀਦਾ। ਅਤੇ ਕਈ ਵਾਰ ਅਸੀਂ ਸ਼ੋਰਟ ਰਨ ਦੇ ਵਿੱਚ ਦੇਖ ਕੇ ਜੋਬ ਲੱਭਦੇ ਹਾਂ ਤਾਂ ਕਿ ਸਾਨੂੰ ਜਲਦੀ ਜੋਬ ਲੱਭ ਜਾਏ, ਔਰ ਫਿਰ ਅਸੀਂ ਉਹਨੂੰ ਫੋਲੋ ਕਰਦੇ ਹਾਂ ਕਿਉਂਕਿ ਉੱਥੇ ਹੋ ਸਕਦਾ ਥੋੜ੍ਹੇ ਜਿਹੇ ਪੈਸੇ ਜ਼ਿਆਦਾ ਵੀ ਹੋਣ। ਲੇਕਿਨ ਅਗਰ ਤੁਸੀਂ ਲੌਂਗ ਰਨ 'ਚ ਦੇਖਿਆ ਜਾਏ ਤਾਂ ਜਿਹੜਾ ਕਰੀਅਰ ਹੈ ਨਾ, ਜਿਹੜੀ ਗੱਲ ਤੁਸੀਂ ਹੁਣ ਕੀਤੀ ਪਹਿਲਾਂ ਅਵਾਰਡ ਦੀ, ਇਹ ਚੀਜ਼ਾਂ ਤੁਹਾਨੂੰ ਉਦੋਂ ਹੀ ਮਿਲਦੀਆਂ ਜਦੋਂ ਤੁਸੀਂ ਕਰੀਅਰ ਪਰਸੂ ਕਰਦੇ ਹੋ। ਜੇ ਜੋਬਸ ਨੂੰ ਪਰਸੂ ਕਰੋਗੇ ਤਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਤੁਹਾਡੀ ਜ਼ਿੰਦਗੀ 'ਚ। ਅਤੇ ਆਈ ਥਿੰਕ ਦੋ ਦੇਖਣ ਨੂੰ ਤਾਂ ਲੱਗਦਾ ਕਿ ਜੋਬਸ ਐਂਡ ਕਰੀਅਰ ਸਾਰੀ ਇੱਕ ਹੀ ਗੱਲ ਹੈ, ਬਟ ਮੈਂ ਇਹਨਾਂ ਨੂੰ ਸਮਝਦਾ ਕਿ ਇਹ ਦੋ ਚੀਜ਼ਾਂ ਨੇ। ਅਤੇ ਜਿਹੜੇ ਆਪਣੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਖਾਸ ਕਰ ਮੈਂ ਕਹਿੰਦਾ ਹੁੰਦਾ ਕਿ ਮੇਕ ਏ ਲੌਂਗ ਟਰਮ ਪਲਾਨ ਕਿ ਪਰਸੂ ਯੋਰ ਕਰੀਅਰ। ਠੀਕ ਹੈ, ਜੋਬ ਇਜ਼ ਜੋਬ ਕਰੋ ਜਦੋਂ ਤੁਹਾਨੂੰ ਜ਼ਰੂਰਤ ਹੈ, ਲੇਕਿਨ ਆਪਣਾ ਜਿਹੜਾ ਕਰੀਅਰ ਜਿਹਦੇ ਵਿੱਚ ਤੁਹਾਡੀ ਰੁਚੀ ਹੈ, ਜਿਹਦੇ ਵਿੱਚ ਤੁਹਾਨੂੰ ਸੈਟਿਸਫੈਕਸ਼ਨ ਮਿਲਦੀ ਹੈ, ਹੋ ਸਕਦਾ ਥੋੜ੍ਹੇ ਜਿਹੇ ਪੈਸੇ ਘੱਟ ਵੀ ਮਿਲਣ ਤੁਹਾਨੂੰ, ਲੇਕਿਨ ਉਹ ਚੀਜ਼ ਫਿਰ ਜਿਹੜੀ ਇਹਨਾਂ ਨੂੰ ਤੁਹਾਡੀ ਲੰਬੇ ਟਾਈਮ ਤੱਕ ਚੱਲਦੀ ਹੈ ਔਰ ਤੁਸੀਂ ਉਹਦੇ ਵਿੱਚ ਵਧੀਆ ਪਰਫੋਰਮ ਕਰਦੇ ਹੋ ਲੌਂਗ ਰਨ ਦੇ ਵਿੱਚ। ਇਹ ਮੇਰੀ ਸਾਰੀ ਆਪਣੀ ਪਰਸਨਲ ਫਿਲਾਸਫੀ ਇਹੀ ਹੈ ਇਹਦੇ ਬਾਰੇ 'ਚ।
ਨਹੀਂ, ਬਹੁਤ ਹੀ ਵਧੀਆ ਅਤੇ ਬਹੁਤ ਹੀ ਪ੍ਰੇਰਣਾਦਾਇਕ ਫਿਲੋਸਫੀ ਹੈ। ਮੈਨੂੰ ਤਾਂ ਤੁਸੀਂ ਬਹੁਤ ਇੰਸਪਾਇਰ ਕੀਤਾ। ਆਸ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਪੋਡਕਾਸਟ ਸੁਣਿਆ ਹੋਏਗਾ ਉਹ ਵੀ ਇੰਸਪਾਇਰ ਹੋਣਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ।
ਸ਼ੁਕਰੀਆ ਜੀ, ਮੈਨੂੰ ਤੁਸੀਂ ਮੌਕਾ ਦਿੱਤਾ।
ਇਹ ਸਨ ਡਾਕਟਰ ਸੁਖਵਿੰਦਰ ਪਾਲ ਸਿੰਘ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ? SMS ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। SMS ਕਰਨ ਲਈ ਨੰਬਰ ਹੈ 0439 799 7667। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਉੱਤੇ ਜਾ ਕੇ ਕਿਸੇ ਵੀ ਵੇਲੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।